ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਤੀਜਾ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨ ਹੋਏ। ਗੁਰਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨ ਹੋਏ। ਗੁਰਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨ ਵਿਸਰੈ। ਹਰ ਹਰ ਕਰੈ ਸਦਾ ਮਨ ਚੀਤ, ਰਹਾਉ ਹਿਰਦੈ ਜਿਨਕੈ ਕਪਟ ਵਸੈ, ਬਾਹਰੋਂ ਸੰਤ ਕਹਾਹੇ। ਤ੍ਰਿਸ਼ਨਾ ਮੂਲ ਨ ਚੁਕਈ, ਅੰਤ ਗਏ ਪਛਤਾਹੇ। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਏ। ਜਿਸ ਨਰ ਕੀ ਦੁਬਧਾ ਨ ਜਾਏ, ਧਰਮ ਰਾਏ ਤਿਸ ਦੇ ਸਜਾਏ। ਕਰਮ ਹੋਵੈ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ। ਨਾਨਕ ਵਿੱਚੋਂ ਹਉਮੈ ਮਾਰੇ, ਤਾਂ ਹਰ ਭੇਟੈ ਸੋਈ। ਨਾਨਕ ਵਿੱਚੋਂ ਹਉਮੈ ਮਾਰੇ, ਤਾਂ ਹਰ ਭੇਟੈ ਸੋਈ। ਗੁਜਰੀ ਮਹੱਲਾ ਤੀਜਾ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੁਜਰੀ ਰਾਗ ਦੀ ਅੰਦਰ ਹੈ। ਤੀਸਰੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਪਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੇ ਵਿੱਚ ਕੋਈ ਵੀ ਤੁਹਾਡਾ ਸਾਨੀ ਨਹੀਂ ਹੈ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿੱਠਾ ਬ੍ਰਹਿਮੰਡ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਕ ਸੋ ਲਾਗਾ ਸੇਵ। ਇਸ ਲਈ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਕਵੀ ਲੋਕ ਉਪਮਾਨ ਉਪਮੇਹ ਰੂਪ ਅਲੰਕਾਰ ਵਰਤਦੇ ਹਨ। ਉਪਮਾਨ ਜਿਸ ਦੀ ਉਪਮਾ ਦਿੱਤੀ ਜਾਵੇ, ਉਪਮੇਹ ਜਿਸ ਨੂੰ ਉਪਮਾ ਦਿੱਤੀ ਜਾਵੇ। ਹੁਣ ਗੁਰੂ ਵਰਗਾ ਹੋਰ ਕੋਈ ਦੁਨੀਆਂ ਵਿੱਚ ਹੈ ਹੀ ਨਹੀਂ। ਇਸੇ ਲਈ ਭੱਟਾ ਨੇ ਇਹ ਗੱਲ ਆਖ ਦਿੱਤੀ, ਤੇਰੀ ਉਪਮਾ ਤੋਹੇ ਬਣ ਆਵੈ। ਐ ਭੱਲਿਆਂ ਦੀ ਬੰਸ਼ ਦੀ ਅਵਤੰਸ਼, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪ ਜਿਹਾ ਹੋਰ ਤੇ ਕੋਈ ਹੈ ਨਹੀਂ, ਇਸ ਲਈ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਤੁਸੀਂ ਆਪ ਹੀ ਉਪਮਾਨ ਹੋ, ਆਪ ਹੀ ਉਪਮੇਹ ਹੋ, ਸਰਵ ਉਪਮਾ ਯੋਗ ਆਪ ਜੀ ਹੋ, ਇਸ ਲਈ ਤੁਹਾਡੀ ਮਹਿਮਾ ਅਪਰਪਾਰ ਹੈ। ਗੁਜਰੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਪਾਸੇ ਅਸਲੀ ਸੰਤ ਮਹਾਂਪੁਰਖ ਹੁੰਦੇ ਹਨ ਜਿਨ੍ਹਾਂ ਦੀ ਅਵਸਥਾ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਦੂਸਰੇ ਪਾਸੇ ਕੁਝ ਹੋਰ ਪਖੰਡੀ ਲੋਕ ਵੀ ਹਨ ਜਿਹੜੇ ਰਸਨਾ ਤੋਂ ਤਾਂ ਰਾਮ ਰਾਮ, ਹਰੇ ਹਰੇ, ਵਾਹਿਗੁਰੂ ਵਾਹਿਗੁਰੂ ਵੀ ਆਖਦੇ ਹਨ, ਪਰ ਉਹਨਾਂ ਦੇ ਅੰਦਰ ਵਸਿਆ ਨਹੀਂ ਹੁੰਦਾ, ਅੰਦਰ ਉਹਨਾਂ ਦੇ ਸਿਮਰਨ ਦੀ ਭਾਵਨਾ ਨਹੀਂ ਹੁੰਦੀ। ਉਹਨਾਂ ਦੀ ਅਵਸਥਾ ਸਤਿਗੁਰੂ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ, ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰਹਿ ਸਦਾ ਮਨ ਚੀਤ। ਇਹ ਅਸਲੀ ਮਹਾਂਪੁਰਖਾਂ ਦੀ ਅਵਸਥਾ ਹੈ, ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਜਿਸ ਦੇ ਅੰਦਰ ਭਾਵ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੋਬਿੰਦ ਦੀ ਪ੍ਰੀਤੀ ਲੱਗਦੀ ਹੈ, ਹਰ ਤਿਸ ਕਦੇ ਨਾ ਵਿਸਰੈ, ਉਹਨੂੰ ਕਦੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੁੱਲਦਾ ਨਹੀਂ ਹੈ। ਜਿਨ੍ਹਾਂ ਦੇ ਅੰਦਰੋਂ ਪਿਆਰ ਲੱਗਿਆ ਹੋਵੇ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਹਰ ਹਰ ਕਰੈ ਸਦਾ ਮਨ ਚੀਤ, ਉਹ ਮਨ ਕਰਕੇ ਵੀ ਅਤੇ ਚੀਤ ਚਿੱਤ ਕਰਕੇ ਵੀ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦੇ ਹਨ। ਇਹ ਹੈ ਗੁਰਮੁਖਾਂ ਦੀ ਅਵਸਥਾ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਲੱਗੀ ਹੁੰਦੀ ਹੈ ਅਤੇ ਫਿਰ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਜਿਸ ਵਸਤੂ ਨਾਲ ਅਤੇ ਜਿਸ ਵਿਅਕਤੀ ਨਾਲ ਸਾਡਾ ਦਿਲੀ ਪਿਆਰ ਲੱਗ ਜਾਵੇ ਉਹਦੀ ਯਾਦ ਹਰ ਵੇਲੇ ਸਾਡੇ ਮਨ ਦੇ ਵਿੱਚ ਆਉਂਦੀ ਰਹਿੰਦੀ ਹੈ। ਜਿਸ ਦੇ ਨਾਲ ਪਿਆਰ ਨਹੀਂ ਉਹ ਸਾਨੂੰ ਭੁੱਲ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗ ਜਾਂਦੀ ਹੈ ਫਿਰ ਹਰ ਵੇਲੇ ਉਹ ਮਹਾਂਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਉਹਨਾਂ ਨੂੰ ਕਦੇ ਵੀ ਵਾਹਿਗੁਰੂ ਪਰਮੇਸ਼ਰ ਭੁੱਲਦਾ ਨਹੀਂ ਹੈ। ਪਰ ਕੁਝ ਪਖੰਡੀ ਲੋਕ ਵੀ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚੇ ਆ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਮੁੱਖ ਤੋਂ ਤਾਂ ਉਹ ਵੀ ਰਾਮ ਰਾਮ ਕਹਿੰਦੇ ਨੇ, ਮੁੱਖ ਮੇਂ ਰਾਮ ਰਾਮ ਬਗਲ ਮੇਂ ਛੁਰੀ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ। ਲੋ ਸਤਿਗੁਰੂ ਜੀ ਇਸ ਗੱਲ ਦਾ ਨਿਰਣਾ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਰਾਮ ਰਾਮ ਤਾਂ ਹਰ ਕੋਈ ਆਖਦਾ ਹੈ, ਆਮ ਦੁਨੀਆਂ ਦੇ ਮੂੰਹੋਂ ਵੀ ਰਾਮ ਰਾਮ ਕਰੋ ਇਹ ਗੱਲ ਅਕਸਰ ਨਿਕਲਦੀ ਹੈ। ਕਹੇ ਰਾਮ ਨਾ ਹੋਏ, ਪਰ ਹਜ਼ੂਰ ਕਹਿੰਦੇ ਕਹਿਣ ਦੇ ਨਾਲ, ਰਾਮ ਕਹਿਣ ਦੇ ਨਾਲ ਤੇ ਕੁਝ ਨਹੀਂ ਹਾਸਲ ਹੋ ਸਕਦਾ। ਭਾਵ ਕੇਵਲ ਰਸਨਾ ਤੋਂ ਰਾਮ ਰਾਮ ਕਹਿੰਦਿਆਂ ਤੇ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ, ਦਾਦੂ ਜੀ ਇੱਕ ਬਹੁਤ ਅੱਛੇ ਸਾਧੂ ਹੋਏ ਨੇ। ਇੱਕ ਵਾਰ ਉਹ ਵੀ ਰਾਤ ਨੂੰ ਬੈਠ ਕੇ ਭਜਨ ਕਰ ਰਹੇ ਸਨ ਅਤੇ ਉਹਨਾਂ ਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪੈ ਰਹੀ ਸੀ, ਰਾਮ ਰਾਮ ਉੱਚੀ ਉੱਚੀ। ਕੁਝ ਲੋਕ ਰਾਮ ਰਾਮ ਕਹਿ ਰਹੇ ਸਨ। ਸਾਰੀ ਰਾਤ ਹੀ ਉਹ ਰਾਮ ਰਾਮ ਕਰਦੇ ਰਹੇ। ਦਾਦੂ ਜੀ ਸੁਣ ਕੇ ਮਨ ਵਿੱਚ ਸੋਚਣ ਲੱਗੇ, ਕੋਈ ਇਹ ਵੀ ਰੱਬ ਦੇ ਭਗਤ ਨੇ, ਇਹ ਵੀ ਰੱਬ ਦੇ ਪਿਆਰੇ ਨੇ, ਬਈ ਸਾਰੀ ਰਾਤ ਹੀ ਰਾਮ ਰਾਮ ਜਪਦੇ ਰਹੇ ਨੇ। ਜਦੋਂ ਦਿਨ ਚੜ੍ਹਿਆ ਉਹਨਾਂ ਦੇ ਕੋਲ ਦੇਖਣ ਵਾਸਤੇ ਗਏ ਉਹ ਦੋ ਜ਼ਿਮੀਂਦਾਰ ਜੱਟ ਸਨ। ਉਹ ਖੇਤ ਵਿੱਚ ਪਾਣੀ ਲਾਉਂਦੇ ਸਨ। ਪੁਰਾਣੇ ਸਮੇਂ ਦੇ ਵਿੱਚ ਉਹ ਬਾਰਿਆਂ ਦੇ ਨਾਲ ਪਾਣੀ ਖੇਤਾਂ ਨੂੰ ਸਿੰਜਿਆ ਜਾਂਦਾ ਸੀ, ਅਤੇ ਜਾਂ ਫਿਰ ਇਹ ਵੱਡੇ ਵੱਡੇ ਡੋਲ ਹੁੰਦੇ ਸਨ ਔਰ ਉਹਨਾਂ ਨੂੰ ਖੂਹ ਦੇ ਵਿੱਚੋਂ ਭਰਨਾ ਅਤੇ ਫਿਰ ਬਾਹਰ ਉਹਨਾਂ ਨੂੰ ਕੱਢ ਕੇ ਆੜ ਦੇ ਵਿੱਚ ਪਾਉਣਾ ਅਤੇ ਫਿਰ ਇਸ ਤਰ੍ਹਾਂ ਹੌਲੀ ਹੌਲੀ ਉਹ ਪਾਣੀ ਖੇਤਾਂ ਵਿੱਚ ਜਾਂਦਾ ਸੀ ਅਤੇ ਜਦੋਂ ਉਹ ਡੋਲ ਉੱਪਰ ਨੂੰ ਆ ਜਾਂਦਾ, ਇਹ ਉਹਨਾਂ ਦਾ ਕੋਟ ਵਰਲਡ ਬਣਾਇਆ ਹੋਇਆ ਸੀ ਵੀ ਆ ਗਿਆ ਬੇਲੀ ਰਾਮ। ਉਹਨੇ ਰੁਕ ਜਾਣਾ ਅਤੇ ਫਿਰ ਉਸਨੇ ਫਿਰ ਕਹਿਣਾ ਬਈ ਹੁਣ ਗਿਆ ਬੇਲੀ ਰਾਮ, ਭਾਵ ਉਹਨਾਂ ਨੇ ਬਲਦ ਜੁੜਿਆ ਹੋਇਆ ਸੀ ਉਹਦੇ ਨਾਲ ਵੱਡਾ ਸਾਰਾ ਡੋਲ ਬੰਨ ਕੇ ਸਾਰੀ ਰਾਤ ਹੀ ਕੋਟ ਵਰਲਡ ਵਰਤ ਕੇ ਆ ਗਿਆ ਬੇਲੀ ਰਾਮ, ਚਲਿਆ ਗਿਆ ਬੇਲੀ ਰਾਮ, ਇਸ ਤਰ੍ਹਾਂ ਉਹ ਜਪ ਰਹੇ ਸਨ। ਅਤੇ ਫਿਰ ਦਾਦੂ ਜੀ ਨੂੰ ਇਹ ਗੱਲ ਕਹਿਣੀ ਪਈ, ਦਾਦੂ ਦੁਨੀਆ ਬਾਬਰੀ ਕਹਿ ਚਾਮ ਕੋ ਰਾਮ, ਪੂਛ ਮਰੂੜੈ ਬੈਲ ਕੀ ਕੱਢੈ ਆਪਣਾ ਕਾਮ। ਬਈ ਲੋਕ ਤੇ ਕਮਲੇ ਹੋਏ ਨੇ, ਉਹਨਾਂ ਨੇ ਤੇ ਚਮੜੇ ਨੂੰ ਹੀ ਰਾਮ ਕਹਿਣਾ ਸ਼ੁਰੂ ਕਰ ਦਿੱਤਾ। ਉਹ ਜਿਹੜਾ ਪਾਣੀ ਦਾ ਬੋਕਾ ਸੀ ਉਹਨੂੰ ਰਾਮ ਕਹਿੰਦੇ, ਆ ਗਿਆ ਬੇਲੀ ਰਾਮ। ਸੋ ਲੋਕਾਂ ਦੀ ਇਹ ਹਾਲਤ ਹੈ, ਰਾਮ ਰਾਮ ਸਭ ਕੋ ਕਹੇ ਜਿੱਥੇ ਕੁਝ ਵੀ ਨਾ ਹੋਵੇ। ਅਤੇ ਹੁਣ ਤੁਸੀਂ ਅਕਸਰ ਇਹ ਮੁਹਾਵਰਾ ਆਮ ਹੀ ਵਰਤਿਆ ਜਾਂਦਾ, ਕਿਤੇ ਆਪਾਂ ਜਾਂਦੇ ਹਾਂ ਅਤੇ ਕੋਈ ਪੁੱਛ ਲੈਂਦਾ, ਦੱਸੋ ਵੀ ਉੱਥੇ ਕੀ ਸੀ, ਬਸ ਉੱਥੇ ਕੀ ਹੋਣਾ, ਬਸ ਰਾਮ ਰਾਮ ਹੀ ਸੀ। ਇਹ ਅਕਸਰ ਹੀ ਆਮ ਮੁਹਾਵਰਾ ਜਿਹਾ ਵਰਤਿਆ ਜਾਂਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਰਾਮ ਰਾਮ ਤੇ ਸਭ ਕੋਈ ਆਖਦਾ ਹੈ, ਪਰ ਰਾਮ ਕਹਿਣ ਦੇ ਨਾਲ ਤੇ ਕੁਝ ਨਹੀਂ ਹਾਸਲ ਹੁੰਦਾ।
ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਈ।
ਲੋ ਅਸਲੀ ਤਰੀਕਾ ਇਹ ਹੈ, ਗੁਰੂ ਦੀ ਕਿਰਪਾ ਦੁਆਰਾ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਸੇ ਦੇ ਮੰਡੇ ਵਿੱਚ ਵਸ ਜਾਂਦਾ, ਪਹਿਲਾਂ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ, ਗੁਰੂ ਦੀ ਮਿਹਰ ਨਾਲ ਹੀ ਉਹ ਨਾਮ ਮੰਡੇ ਵਿੱਚ ਵਸਦਾ। ਜਦੋਂ ਗੁਰੂ ਦੀ ਮਿਹਰ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਡੇ ਵਿੱਚ ਵਸ ਜਾਂਦਾ ਹੈ ਤਾਂ ਫਲ ਪਾਵੇ ਕੋਈ, ਤਾਂ ਹੀ ਕੋਈ ਅਸਲੀ ਨਾਮ ਜਪਣ ਦਾ ਫਲ ਪ੍ਰਾਪਤ ਕਰਦਾ ਹੈ। ਨਾਮ ਦਾ ਫਲ ਕੀ ਹੈ? ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ। ਨਾਮ ਦਾ ਫਲ ਕੀ ਹੈ? ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਣੀ। ਨਾਮ ਜਪਣ ਦਾ ਫਲ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ। ਲੋ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਤੇ ਫਿਰ ਅਸਲੀ ਨਾਮ ਜਪਣ ਦਾ ਫਲ ਤੇ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ।
ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ ਅਸਲੀ ਭਾਈ ਗੁਰਮੁਖਾਂ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ ਜਿਸ ਦੇ ਅੰਦਰ ਉਸ ਗੋਵਿੰਦ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਲੱਗ ਜਾਂਦੀ ਹੈ, ਭਾਵ ਜਿਸ ਦਾ ਅੰਦਰੋਂ ਪਿਆਰ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ।
ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰਹਿ ਸਦਾ ਮਨ ਚੀਤ ਰਹਾਉ।
ਹਜ਼ੂਰ ਫਰਮਾਉਂਦੇ ਨੇ ਫਿਰ ਉਹਨਾਂ ਨੂੰ ਕਦੀ ਵੀ ਉਹ ਅਕਾਲ ਪੁਰਖ ਵਾਹਿਗੁਰੂ ਭੁੱਲਦਾ ਨਹੀਂ ਹੈ, ਉਹ ਆਪਣੇ ਮਨ ਵਿੱਚ ਵੀ ਤੇ ਆਪਣੇ ਚਿੱਤ ਵਿੱਚ ਵੀ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹਿੰਦੇ ਹਨ।
ਹਿਰਦੈ ਜਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਹੇ।
ਲੋਹਣ ਵਿਸਰਾਮ ਦੇ ਕੇ ਅੱਗੇ ਹਜ਼ੂਰ ਫਰਮਾਉਂਦੇ ਨੇ, ਦੁਨੀਆਂ ਵਿੱਚ ਇਹੋ ਜਿਹੇ ਵੀ ਪਖੰਡੀ ਲੋਕ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਤਾਂ ਕਪਟ ਹੁੰਦਾ, ਧੋਖੇ ਦੀ ਠੱਗੀ ਦੀ ਭਾਵਨਾ ਹੁੰਦੀ ਹੈ, ਬਾਹਰੋਂ ਸੰਤ ਕਹਾਏ ਤੇ ਬਾਹਰੋਂ ਆਪਣੇ ਆਪ ਨੂੰ ਚਿੱਟੇ ਜਾਂ ਭਗਵੇਂ ਚੋਲੇ ਪਾ ਕੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ। ਇੱਥੇ ਇਹ ਗੱਲ ਜ਼ਰੂਰ ਸਾਨੂੰ ਵਿਚਾਰਨੀ ਚਾਹੀਦੀ ਹੈ, ਕੋਈ ਚੋਲਾ ਪਾ ਕੇ ਸੰਤ ਨਹੀਂ ਬਣ ਜਾਂਦਾ, ਕੋਈ ਭੇਖ ਧਾਰਨ ਕਰਕੇ ਸੰਤ ਨਹੀਂ ਬਣ ਜਾਂਦਾ। ਸੰਤ ਜਦੋਂ ਕਿਸੇ ਦਾ ਮਨ ਸ਼ਾਂਤ ਹੁੰਦਾ ਹੈ, ਉਸ ਵੇਲੇ ਸੰਤ ਦੀ ਪਦਵੀ ਪ੍ਰਾਪਤ ਹੋ ਸਕਦੀ ਹੈ। ਲੋ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਤਾਂ ਕਪਟ ਹੈ ਤੇ ਬਾਹਰੋਂ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ,
ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਪਛਤਾਹੇ।
ਔਰ ਉਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਤ੍ਰਿਸ਼ਨਾ ਹੈ ਬਿਲਕੁਲ ਹੀ ਖਤਮ ਨਹੀਂ ਹੁੰਦੀ, ਭਾਵ ਉਹ ਮਾਇਆ ਦੇ ਲਈ ਹੀ ਇਹੋ ਜਿਹੇ ਭੇਖ ਬਣਾਉਂਦੇ ਨੇ। ਸੰਤ ਬਣ ਬਣ ਕੇ ਲੋਕਾਂ ਨੂੰ ਲੁੱਟਦੇ ਖਸੁੱਟਦੇ ਨੇ, ਕੋਈ ਨਾ ਕੋਈ ਬਹਾਨਾ ਬਣਾ ਕੇ ਲੋਕਾਂ ਦੇ ਕੋਲੋਂ ਮਾਇਆ ਕਤਰ ਕਰਦੇ ਹਨ। ਉਹਨਾਂ ਦੇ ਮਨ ਦੇ ਵਿੱਚੋਂ ਮਾਇਆ ਦੀ ਤ੍ਰਿਸ਼ਨਾ ਮੂਲੋਂ ਹੀ ਖਤਮ ਨਹੀਂ ਹੁੰਦੀ, ਅੰਤ ਗਏ ਪਛਤਾਏ। ਪਰ ਇਹੋ ਜਿਹੇ ਪਖੰਡੀ ਲੋਕ ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਹੁੰਦਾ ਤੇ ਬਾਹਰੋਂ ਰਾਮ ਰਾਮ ਉਹ ਵੀ ਬੋਲਦੇ ਨੇ, ਪਰ ਅੰਤ ਨੂੰ ਉਹ ਜਾਂਦੇ ਨੇ ਤੇ ਪਛਤਾਉਂਦੇ ਹੋਏ ਜਾਂਦੇ ਹਨ।
ਅਨੇਕ ਤੀਰਥ ਜੇ ਯਤਨ ਕਰੈ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ।
ਹਜ਼ੂਰ ਕਹਿੰਦੇ ਨੇ, ਜਿਹੜੇ ਇਹੋ ਜਿਹੇ ਪਖੰਡੀ ਲੋਕ ਨੇ, ਜੇ ਅਨੇਕਾਂ ਤੀਰਥਾਂ ਤੇ ਵੀ ਜਾ ਕੇ ਇਸ਼ਨਾਨ ਕਰਨ ਤੇ ਹੋਰ ਵੀ ਜਿੰਨਾ ਮਰਜ਼ੀ ਯਤਨ ਕਰ ਲੈਣ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ, ਤਾਂ ਵੀ ਉਹਨਾਂ ਦੇ ਅੰਦਰ ਦੀ ਹਉਮੈ ਉਹ ਕਦੇ ਨਹੀਂ ਜਾ ਸਕਦੀ। ਜਿਹੜੀ ਅੰਦਰੋਂ ਹਉਮੈ ਹੰਕਾਰ ਦਾ ਸੰਸਕਾਰ ਹੈ ਉਹ ਉਹਨਾਂ ਦਾ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੋ ਸਕਦਾ।
ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ।
ਲੋ ਹਜ਼ੂਰ ਕਹਿੰਦੇ ਨੇ, ਅਸਲੀਅਤ ਤਾਂ ਇਹ ਹੈ, ਜਿਸ ਮਨੁੱਖ ਦੀ ਅੰਦਰੋਂ ਦੁਬਦਾ ਨਹੀਂ ਜਾਂਦੀ, ਭਾਵ ਮਨ ਦੇ ਵਿੱਚੋਂ ਦੁਚਿੱਤਾ ਭਾਵ ਖਤਮ ਨਹੀਂ ਹੁੰਦਾ। ਹਰ ਮਨੁੱਖ ਦੇ ਮਨ ਦੇ ਅੰਦਰ ਦੋ ਕਿਸਮ ਦੀ ਵਿਚਾਰਧਾਰਾ ਚੱਲਦੀ ਹੈ, ਇੱਕ ਚੇਤਨ ਮਨ ਦੀ ਵਿਚਾਰਧਾਰਾ ਹੈ, ਦੂਸਰੀ ਅਚੇਤਨ ਮਨ ਦੀ। ਚੇਤਨ ਮਨ ਦੀ ਵਿਚਾਰਧਾਰਾ ਤੇ ਇਹ ਹੁੰਦੀ ਹੈ, ਅਸੀਂ ਆਪਣੇ ਮਨ ਦੇ ਵਿੱਚ ਕੋਈ ਚੰਗੀ ਸੋਚ ਧਾਰਨ ਕਰਦੇ ਹਾਂ ਵੀ ਅੱਜ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੈ, ਸਿਮਰਨ ਕਰਨਾ ਹੈ, ਗੁਰਦੁਆਰੇ ਜਾਣਾ ਹੈ, ਸੇਵਾ ਕਰਨੀ ਹੈ, ਕਥਾ ਸਰਵਣ ਕਰਨੀ ਹੈ। ਇਹ ਚੰਗੀ ਜਿਹੜੀ ਸੋਚ ਹੈ ਚੇਤਨ ਮਨ ਵਿੱਚ ਪੈਦਾ ਹੁੰਦੀ ਹੈ, ਪਰ ਉਸ ਦੇ ਨਾਲ ਹੀ ਕਈ ਵਾਰੀ ਅਚੇਤਨ ਮਨ ਹਾਵੀ ਹੋ ਜਾਂਦਾ ਹੈ। ਅਚੇਤਨ ਮਨ ਦੇ ਅੰਦਰ ਜਿਹੜੇ ਸਾਡੇ ਪੁਰਾਣੇ ਸੰਸਕਾਰ ਉਹ ਲੁਕੇ ਹੋਏ ਨੇ, ਅਸੀਂ ਚੰਗੇ ਪਾਸੇ ਜਦੋਂ ਸੋਚਣ ਦੀ ਕੋਈ ਗੱਲ ਕਰਦੀ ਹਾਂ ਉਸੇ ਵੇਲੇ ਅਚੇਤਨ ਮਨ ਹਾਵੀ ਹੋ ਜਾਂਦਾ ਹੈ ਵੀ ਨਹੀਂ, ਅੱਜ ਸਵੇਰੇ ਉੱਠਣਾ ਵੀ ਨਹੀਂ, ਨਾ ਨਿਤਨੇਮ ਕਰਨਾ, ਨਾ ਭਜਨ ਪਾਠ ਕਰਨਾ, ਨਾ ਗੁਰਦੁਆਰੇ ਜਾਣਾ, ਨਾ ਹੀ ਕੋਈ ਸੇਵਾ ਕਰਨੀ ਹੈ, ਬਸ ਅੱਜ ਘਰੇ ਰਹਿਣਾ ਜਾਂ ਟੈਲੀਵਿਜ਼ਨ ਦੇਖਣਾ ਜਾਂ ਕੋਈ ਮੂਵੀ ਦੇਖਣੀ ਹੈ ਜਾਂ ਕੋਈ ਹੋਰ ਕਿਸੇ ਪਾਸੇ ਘੁੰਮਣ ਫਿਰਨ ਵਾਸਤੇ ਚਲੇ ਜਾਣਾ। ਇਉਂ ਹਰ ਮਨੁੱਖ ਦੇ ਮਨ ਦੇ ਵਿੱਚ ਦੋ ਕਿਸਮ ਦੀ ਵਿਚਾਰਧਾਰਾ ਚੱਲਦੀ, ਇਹਨੂੰ ਕਹਿੰਦੇ ਦੁਬਦਾ। ਲਓ ਸਤਿਗੁਰੂ ਕਹਿੰਦੇ ਨੇ, ਜਿਸ ਨਰ ਕੀ ਦੁਬਦਾ ਨਾ ਜਾਏ, ਜਿਸ ਮਨੁੱਖ ਦੀ ਦੁਬਦਾ ਨਹੀਂ ਨਾ ਖਤਮ ਹੁੰਦੀ ਤੇ ਚਾਹੇ ਉਹ ਉੱਤੋਂ ਕਿੰਨਾ ਵੀ ਰਾਮ ਰਾਮ ਕਰ ਲਵੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਧਰਮ ਰਾਏ ਤਿਸ ਦੇਸ ਜਾਏ, ਤੇ ਫਿਰ ਉਹਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਹੋਣਾ ਪੈਂਦਾ ਹੈ ਤੇ ਧਰਮ ਰਾਜ ਇਹੋ ਜਿਹੇ ਪਖੰਡੀਆਂ ਨੂੰ ਸਜ਼ਾ ਦਿੰਦਾ ਹੈ।
ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਮ ਹੋਵੇ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਕਰਮ ਦਾ ਅਰਥ ਭਾਗ ਵੀ ਹੈ, ਕਰਮ ਹੋਵੇ ਜਿਸ ਦਾ ਕੋਈ ਭਾਗ ਹੁੰਦਾ ਹੈ। ਪਰ ਇੱਥੇ ਕਰਮ ਨਾਮ ਦੀ ਗੱਲ ਹੈ ਨਾ, ਨਾਮ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਕਰਮ ਹੋਵੇ, ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ, ਸੋਈ ਜਾਨ ਪਾਏ, ਉਹੀ ਜਾਨ ਮਾਈ ਪਾਈ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਕਰਦਾ। ਗੁਰਮੁਖ ਬੂਝੈ ਕੋਈ, ਉਹ ਦਾਤ ਵੀ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਦੀ ਮਿਹਰ ਦੁਆਰਾ ਇਸ ਰਾਜ ਨੂੰ, ਇਸ ਹਕੀਕਤ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਨਾਨਕ ਵਿੱਚ ਹਉਮੈ ਮਾਰੇ ਤਾਂ ਹਰ ਭੇਟੈ ਸੋਈ।
ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਨਾਲ ਮਿਲਾਪ ਕਦੋਂ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਨਾਨਕ ਵਿੱਚੋਂ ਹਉਮੈ ਮਾਰੇ। ਜਿਹੜਾ ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਮਾਰ ਦੇਵੇ, ਕਿਉਂਕਿ ਹਉਮੈ ਹੀ ਸਭ ਤੋਂ ਬੁਰੀ ਬਲਾ ਹੈ, ਹਉਮੈ ਹੀ ਸਭ ਤੋਂ ਵੱਡੀ ਦੀਵਾਰ ਹੈ। ਜਿਹੜਾ ਮਨੁੱਖ ਹਉਮੈ ਨੂੰ ਮਾਰ ਦੇਵੇ ਤਾਂ ਹਰ ਪੇਟੈ ਸੋਈ, ਤਾਂ ਉਹ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦਾ ਹੈ। ਜਿਹੜਾ ਹਉਮੈ ਨੂੰ ਮਾਰੇ ਉਹਦਾ ਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਗੁਜਰੀ ਮਹੱਲਾ ਤੀਜਾ, ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦੇਣ ਲੱਗੇ ਹਨ। ਹਰ ਚੇਤ ਅਚੇਤ ਮਨ ਜੋ ਇੱਛਾ ਸੋ ਫਲ ਹੋਈ, ਐ ਅਚੇਤ ਮਨਾ ਤੂੰ ਉਸ ਵਾਹਿਗੁਰੂ ਨੂੰ ਚੇਤੀ ਕਰ, ਜੋ ਵੀ ਇੱਛਾ ਕਰੇਗਾ ਉਹੀ ਤੈਨੂੰ ਫਲ ਪ੍ਰਾਪਤ ਹੋ ਜਾਵੇਗਾ। ਗੁਰਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੇ ਸਦਾ ਸੁਖ ਹੋਈ। ਜਦੋਂ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ ਫਿਰ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਸਕਦਾ, ਤੇ ਫਿਰ ਤੂੰ ਹਮੇਸ਼ਾ ਲਈ ਪੀਵਤ ਰਹੇ, ਹਮੇਸ਼ਾ ਲਈ ਉਸ ਨਾਮ ਰਸ ਨੂੰ ਪੀਂਦਾ ਰਹੇਗਾ, ਤੇ ਹਮੇਸ਼ਾ ਲਈ ਤੈਨੂੰ ਸੱਚਾ ਸੁਖ ਸਦੈਵੀ ਸੁਖ ਵੀ ਪ੍ਰਾਪਤ ਹੋ ਜਾਵੇਗਾ। ਲਓ ਹੁਣ ਅਸਲੀ ਗੁਰਮੁਖਾਂ ਦੀ ਅਵਸਥਾ ਸਤਿਗੁਰੂ ਇਸ ਸ਼ਬਦ ਵਿੱਚ ਬਿਆਨ ਕਰਦੇ ਹਨ।
ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ।
ਹਜ਼ੂਰ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਜਿਸ ਮਨੁੱਖ ਦਾ ਹੰਕਾਰ ਗਵਾ ਦੇਵੇ, ਹੰਕਾਰ ਹੀ ਛੱਡਣਾ ਬਹੁਤ ਔਖੀ ਗੱਲ ਹੈ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਇੱਕ ਲੂਣ ਦੀ ਖਾਣ ਹੈ, ਜਿਹੜਾ ਇਹਦੇ ਵਿੱਚ ਪੈ ਗਿਆ ਤੇ ਫਿਰ ਉਹ ਗਲ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਦਾ ਹੰਕਾਰ, ਹੰਕਾਰ ਤਨ ਦਾ ਵੀ ਹੁੰਦਾ, ਹੰਕਾਰ ਮਨ ਦਾ ਵੀ ਹੁੰਦਾ, ਹੰਕਾਰ ਧਨ ਦਾ ਵੀ ਹੁੰਦਾ, ਹੰਕਾਰ ਗੁਣ ਦਾ ਵੀ ਹੁੰਦਾ, ਹੰਕਾਰ ਗਿਆਨ ਦਾ ਵੀ ਹੁੰਦਾ, ਹੰਕਾਰ ਅਨੇਕਾਂ ਪ੍ਰਕਾਰ ਦਾ ਹੁੰਦਾ। ਪਰ ਹਜ਼ੂਰ ਕਹਿੰਦੇ ਨੇ ਇਹ ਹੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਨਹੀਂ। ਹਰ ਜੀ ਉਹ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ, ਜਿਸ ਦਾ ਹੰਕਾਰ ਵਾਹਿਗੁਰੂ ਦੂਰ ਕਰ ਦੇਵੇ ਸਦਾ ਮਤ ਨਿਹਚਲ, ਉਹਦੀ ਹਮੇਸ਼ਾ ਲਈ ਮਤ ਬੁੱਧੀ ਆਡੋਲ ਹੋ ਜਾਂਦੀ, ਉਸਦੀ ਮਤ ਹਮੇਸ਼ਾ ਲਈ ਸਥਿਰ ਹੋ ਜਾਂਦੀ ਹੈ, ਤੇ ਤਿਸ ਜਨ ਸ਼ਾਂਤ ਤੇ ਉਸ ਪੁਰਖ ਦੇ ਮਨ ਦੇ ਵਿੱਚ ਹਮੇਸ਼ਾ ਲਈ ਸ਼ਾਂਤੀ ਆ ਜਾਂਦੀ ਹੈ।
ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਣੀ ਚਿਤ ਲਾਏ।
ਲੋ ਹਜ਼ੂਰ ਕਹਿੰਦੇ ਨੇ ਉਹ ਜਨ ਨਿਰਮਲ ਹੈ, ਭਾਵ ਉਸ ਮਹਾਂਪੁਰਖ ਦਾ ਜੀਵਨ ਬਹੁਤ ਹੀ ਪਵਿੱਤਰ ਹੈ, ਜੇ ਗੁਰਮੁਖ ਬੂਝੈ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਆਪਣੇ ਜੀਵਨ ਦੇ ਅਸਲੀ ਉਦੇਸ਼ ਨੂੰ ਸਮਝ ਲੈਂਦਾ। ਉਹ ਕੀ ਹੈ? ਹਰ ਚਰਨੀ ਚਿਤ ਲਾਏ, ਵਾਹਿਗੁਰੂ ਦੇ ਚਰਨਾਂ ਦੇ ਨਾਲ ਚਿਤ ਲਾਈ ਰੱਖਣਾ। ਜਿਹੜਾ ਇਸ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲਵੇ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਉਹ ਮਹਾਂਪੁਰਖ ਬਹੁਤ ਨਿਰਮਲ ਤੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ।
ਲੋ ਹਜ਼ੂਰ ਕਹਿੰਦੇ ਨੇ ਐ ਅਚੇਤ ਮਨਾ, ਤੂੰ ਵੀ ਉਸ ਵਾਹਿਗੁਰੂ ਨੂੰ ਚੇਤੀ ਕਰ, ਕਿਉਂਕਿ ਜਿਹੜਾ ਚੇਤਨ ਮਨ ਹੈ ਉਹ ਤੇ ਥੋੜਾ ਬਹੁਤ ਜਿਵੇਂ ਆਪਾਂ ਉਸ ਨੂੰ ਆਖਦੇ ਹਾਂ ਉਹ ਕੰਮ ਉਵੇਂ ਕਰਦਾ ਵੀ ਹੈ, ਪਰ ਜਿਹੜਾ ਅਚੇਤਨ ਮਨ ਹੈ ਉਹ ਨਹੀਂ ਸਾਡੀ ਆਖੀ ਲੱਗਦਾ। ਅਚੇਤਨ ਮਨ ਦਾ ਚੇਤਨ ਮਨ ਤੇ ਵਧੇਰੇ ਅਸਰ ਹੁੰਦਾ। ਕਈ ਵਾਰੀ ਚੰਗਾ ਕਰਦਿਆਂ ਕਰਦਿਆਂ ਅਸੀਂ ਮਾੜਾ ਸੋਚਣ ਲੱਗ ਜਾਂਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਐ ਅਚੇਤ ਮਨਾ, ਤੂੰ ਵੀ ਵਾਹਿਗੁਰੂ ਦਾ ਸਿਮਰਨ ਕਰ, ਫਿਰ ਜੋ ਵੀ ਇੱਛਾ ਕਰੇਗਾ ਉਹੀ ਫਲ ਤੈਨੂੰ ਪ੍ਰਾਪਤ ਹੋਵੇਗਾ।
ਪ੍ਰਸਾਦੀ ਹਰ ਰਸ ਪਾਵਹਿ, ਪੀਵਤ ਰਹਿ ਸਦਾ ਸੁਖ ਹੋਈ ਰਹਾਉ।
ਲੋ ਜਦੋਂ ਗੁਰੂ ਦੀ ਮਿਹਰ ਦੇ ਨਾਲ ਤੈਨੂੰ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਹੋ ਜਾਵੇਗਾ, ਫਿਰ ਤੂੰ ਹਮੇਸ਼ਾ ਲਈ ਉਸ ਨੂੰ ਪੀਂਦਾ ਰਵੇਂਗਾ। ਹਰ ਵੇਲੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਿਆਂ ਪੀਂਦਿਆਂ ਸਦਾ ਸੁਖ ਹੋਈ, ਤੈਨੂੰ ਹਮੇਸ਼ਾ ਲਈ ਆਤਮਕ ਸੁਖ ਸੱਚਾ ਸੁਖ ਵੀ ਪ੍ਰਾਪਤ ਹੋ ਜਾਵੇਗਾ।
ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਪਾਏ ਸਤਿਗੁਰੂ ਤੇ ਪਾਰਸ ਨੇ। ਇੱਕ ਤਾਂ ਪਾਰਸ ਉਹ ਹੈ ਜਿਹੜਾ ਸੱਤ ਧਾਤਾਂ ਨੂੰ ਸੋਨਾ ਬਣਾ ਸਕਦਾ, ਪਰ ਸਤਿਗੁਰੂ ਤਾਂ ਬਹੁਤ ਵੱਡੇ ਪਾਰਸ ਨੇ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਸਤਿਗੁਰੂ ਅਜਿਹੇ ਪਾਰਸ ਨੇ ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਨੂੰ ਮਿਲ ਜਾਂਦਾ ਉਹ ਸੋਨਾ ਹੀ ਨਹੀਂ ਬਣਦਾ ਬਲਕਿ ਪਾਰਸ ਹੋ ਜਾਂਦਾ। ਕੋਈ ਪਾਰਸ ਦੂਸਰੀ ਵਸਤੂ ਨੂੰ ਪਾਰਸ ਨਹੀਂ ਬਣਾ ਸਕਦਾ, ਇਹ ਗੁਰੂ ਦੀ ਹੀ ਵਡਿਆਈ ਹੈ। ਗੁਰੂ ਐਸੇ ਪਾਰਸ ਨੇ ਉਹ ਗੁਰਸਿੱਖ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਪਾਰਸ ਹੋਏ ਤਾਂ ਪੂਜ ਕਰਾਏ, ਹਜ਼ੂਰ ਫਰਮਾਉਂਦੇ ਨੇ ਜਿਹੜਾ ਮਨੁੱਖ ਪਾਰਸ ਹੋ ਜਾਵੇ ਭਾਵ ਗੁਰੂ ਦੀ ਮਿਹਰ ਦੇ ਨਾਲ, ਜਿਵੇਂ ਕੱਲ ਦੀ ਕਥਾ ਵਿੱਚ ਸੰਗਤਾਂ ਨੇ ਸੁਣਿਆ ਸੀ, ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ। ਜਿਹੜਾ ਗੁਰਸੇ ਗੁਰੂ ਦੇ ਕੋਲ ਚਲਿਆ ਗਿਆ ਤੇ ਫੇਰ ਗੁਰੂ ਦੀ ਮਿਹਰ ਦੇ ਨਾਲ ਉਹ ਗੁਰੂ ਦਾ ਰੂਪ ਹੋ ਗਿਆ, ਇਹ ਹੈ ਪਾਰਸ ਹੋਣਾ। ਭਾਈ ਲਹਿਣੇ ਦੀ ਉਦਾਹਰਣ ਵੀ ਸੰਗਤਾਂ ਨੇ ਸੁਣੀ ਸੀ। ਜਿਹੜਾ ਵੀ ਗੁਰਸਿੱਖ ਸਤਿਗੁਰੂ ਨੂੰ ਮਿਲਦਾ ਹੈ ਉਹ ਪਾਰਸ ਬਣ ਜਾਂਦਾ ਹੈ ਤੇ ਪਾਰਸ ਹੋ ਕੇ ਫਿਰ ਉਹ ਆਪਣੀ ਪੂਜਾ ਕਰਵਾਉਣ ਦਾ ਹੱਕ ਪ੍ਰਾਪਤ ਕਰ ਲੈਂਦਾ ਹੈ।
ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵੀ ਉਸ ਗੁਰੂ ਦੇ ਉੱਤਰਾਧਿਕਾਰੀ ਜਾਨ ਸ਼ੀਨ ਨੂੰ ਪੂਜਦਾ ਹੈ ਸੋ ਫਲ ਪਾਏ, ਉਹਨੂੰ ਵੀ ਮੁਕਤੀ ਦਾ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਦੀਖਿਆ ਦੇਵੈ ਸਾਚ ਬੁਝਾਏ, ਉਹ ਵੀ ਅੱਗੇ ਐਸੀ ਗੁਰੂ ਦੀਖਿਆ ਦਿੰਦਾ ਹੈ ਤੇ ਸਾਚ ਬੁਝਾਏ ਅੱਗੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸਮਝਾ ਦਿੰਦਾ ਹੈ।
ਵੈਣ ਪਾਰਸੈ ਪੂਜ ਨ ਹੋਵਈ, ਵੈਣ ਮਨ ਪਰਚੇ ਅਵਰਾ ਸਮਝਾਏ।
ਚਲੋ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਕੋਈ ਗੁਰਸਿੱਖ ਗੁਰੂ ਦੇ ਨਾਲ ਛੋ ਕੇ ਤੇ ਗੁਰੂ ਦਾ ਰੂਪ ਨਹੀਂ ਹੋ ਜਾਂਦਾ, ਪਾਰਸ ਨਹੀਂ ਬਣ ਜਾਂਦਾ, ਤੇ ਉਨ੍ਹਾਂ ਚਿਰ ਤੱਕ ਉਹਦੀ ਸਹੀ ਅਰਥਾਂ ਵਿੱਚ ਪੂਜਾ ਨਹੀਂ ਹੋ ਸਕਦੀ ਤੇ ਨਾ ਹੀ ਉਹਨੂੰ ਪੂਜਾ ਕਰਾਉਣ ਦਾ ਕੋਈ ਹੱਕ ਹੀ ਹਾਸਲ ਹੋ ਸਕਦਾ। ਵਿਣ ਮਨ ਪਰਚੇ ਅਵਰਾ ਸਮਝਾਏ, ਜਿਸਦਾ ਆਪਣਾ ਮਨ ਤੇ ਸ਼ਬਦ ਬਾਣੀ ਦੇ ਵਿੱਚ ਪਰਚਿਆ ਨਹੀਂ, ਆਪਦਾ ਮਨ ਤੇ ਪਤੀਜਿਆ ਨਹੀਂ ਤੇ ਹੋਰਾਂ ਨੂੰ ਗੁਰੂ ਬਣ ਬਣ ਕੇ ਉਪਦੇਸ਼ ਦੇਵੇ, ਹੋਰਾਂ ਨੂੰ ਸਮਝਾਵੇ, ਉਹਦਾ ਬਹੁਤਾ ਚਿਰ ਅਸਰ ਨਹੀਂ ਹੋ ਸਕਦਾ।
ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ।
ਚਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਗੁਰੂ ਦੀਆਂ ਖੁਸ਼ੀਆਂ ਤੇ ਪ੍ਰਾਪਤ ਨਹੀਂ ਕਰ ਸਕਿਆ ਤੇ ਗੁਰੂ ਦੀ ਚਰਨ ਛੋ ਪਾਰਸ ਕਲਾ ਨੂੰ ਹਾਸਲ ਕਰਕੇ ਉਹ ਪਾਰਸ ਵੀ ਨਹੀਂ ਬਣ ਸਕਿਆ, ਉਤਰਾ ਅਧਿਕਾਰੀ ਵੀ ਨਹੀਂ ਬਣ ਸਕਿਆ ਤੇ ਫਿਰ ਉਹ ਆਪਣੇ ਆਪ ਹੀ ਪਖੰਡੀ ਗੁਰੂ ਬਣ ਬਣ ਕੇ ਤੇ ਜਿਹੜਾ ਆਪਣੇ ਆਪ ਨੂੰ ਗੁਰੂ ਸਦਵਾਵੇ ਉਹ ਅਗਿਆਨੀ ਪੁਰਸ਼ ਤੇ ਮਾਨਸਿਕ ਤੌਰ ਤੇ ਅੰਨਾ ਹੈ। ਜਿਹੜਾ ਅੰਨਾ ਤੇ ਅਗਿਆਨੀ ਪੁਰਸ਼ ਹੈ ਆਪਣੇ ਆਪ ਨੂੰ ਗੁਰੂ ਸਦਵਾਵੇ ਕਿ ਸੁਹ ਮਾਰਗ ਪਾਏ, ਦੱਸੋ ਵੀ ਉਹ ਕਿਸ ਨੂੰ ਅੱਗੇ ਵਾਹਿਗੁਰੂ ਦੀ ਪਾਓ ਭਗਤੀ ਤੇ ਮਾਰਗ ਤੇ ਪਾਵੇਗਾ। ਜਿਹੜਾ ਆਪ ਹੀ ਅੰਨਾ ਹੈ, ਅੰਨਾ ਆਗੂ ਜੇਥੀਆ ਕਿਉਂ ਪਾਦਰ ਜਾਣੇ, ਜਿਹੜਾ ਆਗੂ ਹੀ ਅੰਨਾ ਹੋਵੇ ਉਹ ਦੂਸਰਿਆਂ ਨੂੰ ਸਹੀ ਰਸਤੇ ਕਿਵੇਂ ਪਾ ਸਕਦਾ ਹੈ। ਇਸੇ ਤਰ੍ਹਾਂ ਸਤਿਗੁਰੂ ਉਹਨਾਂ ਪਖੰਡੀਆਂ ਦੇ ਬਾਰੇ ਕਹਿ ਰਹੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਮਿਹਰ ਨਹੀਂ ਹੋਈ, ਜਿਹੜੇ ਆਪਣੇ ਆਪ ਹੀ ਗੁਰੂ ਬਣ ਬਣ ਕੇ ਬੈਠਦੇ ਨੇ। ਆਓ ਸਾਡੇ ਕੋਲ, ਅਸੀਂ ਤੁਹਾਨੂੰ ਨਾਮ ਦਿੰਦੇ ਹਾਂ, ਅਸੀਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਉਂਦੇ ਹਾਂ, ਅਸੀਂ ਤੁਹਾਡਾ ਰੱਬ ਦੇ ਨਾਲ ਮਿਲਾਪ ਕਰਾਉਂਦੇ ਹਾਂ। ਹਜ਼ੂਰ ਕਹਿੰਦੇ ਨੇ ਜਿਹੜੇ ਇਹੋ ਜਿਹੇ ਅਗਿਆਨੀ ਮਨੁੱਖ ਨੇ ਤੇ ਕਹਾਉਂਦੇ ਆਪਣੇ ਆਪ ਨੂੰ ਗੁਰੂ ਨੇ ਤੇ ਫਿਰ ਉਹ ਦੱਸੋ ਕਿਸ ਨੂੰ ਸਹੀ ਰਸਤੇ ਤੇ ਪਾ ਸਕਦੇ ਨੇ। ਅੰਨਾ ਆਦਮੀ ਜਿਸਨੂੰ ਆਪ ਹੀ ਨਹੀਂ ਰਸਤਾ ਦਿਸਦਾ ਉਹ ਦੂਸਰਿਆਂ ਨੂੰ ਭਲਾ ਕਿਵੇਂ ਸਹੀ ਰਸਤੇ ਪਾ ਸਕਦਾ ਹੈ, ਨਹੀਂ ਪਾ ਸਕਦਾ।
ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ।
ਦਰਅਸਲ ਹਜ਼ੂਰ ਕਹਿੰਦੇ ਨੇ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਤੁਰਦਰਗਾਹ ਦੀਆਂ ਦਾਤਾਂ ਨੇ। ਬਿਨਾਂ ਵਾਹਿਗੁਰੂ ਦੀ ਨਦਰ ਤੋਂ ਕੁਝ ਵੀ ਨਹੀਂ ਕਿਸੇ ਨੂੰ ਮਿਲ ਸਕਦਾ। ਜਿਸ ਨਦਰ ਕਰੇ ਸੋ ਪਾਏ, ਜਿਸ ਉੱਤੇ ਗੁਰੂ ਪਰਮੇਸ਼ਰ ਮਿਹਰ ਦੀ ਨਿਗਾਹ ਕਰੇ ਤੇ ਉਸੇ ਨੂੰ ਹੀ ਅਸਲੀ ਗਿਆਨ ਦੀ ਪਦਵੀ ਤੇ ਅਸਲੀ ਗੁਰੂ ਦੀ ਪਦਵੀ ਮਹਾਂਪੁਰਖਾਂ ਦੀ ਪਦਵੀ ਪ੍ਰਾਪਤ ਹੋ ਸਕਦੀ ਹੈ।
ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ।
ਪਰ ਇੱਕ ਅਸੂਲ ਜ਼ਰੂਰ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੋਇਆ ਹੈ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਕੋਈ ਵਡਿਆਈ ਦੇਣਾ ਚਾਹੁੰਦਾ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਬਖਸ਼ਿਸ਼ ਕਰਦਾ। ਗੁਰਪ੍ਰਸਾਦੀ ਦੇ ਵਡਿਆਈ, ਗੁਰੂ ਦੀ ਮਿਹਰ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਵਡਿਆਈ ਦਿੰਦਾ। ਬਖਸ਼ਾਂ ਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਆਪਣਾ ਸ਼ਬਦ ਵਰਤਾਏ ਤੇ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਰਾਹੀਂ ਆਪਣਾ ਸ਼ਬਦ ਦਾ ਅਰਥ ਹੈ ਹੁਕਮ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੁਆਰਾ ਆਪਣਾ ਹੁਕਮ ਵਰਤਾਉਂਦਾ ਹੈ।
ਗੁਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਂਸੀ ਮਤ ਉਪਜੈ ਨਾ ਕਾਂਸੀ ਮਤ ਜਾਏ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੰਜ ਪਦਾ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਪਾਸ ਕੋਈ ਪੰਡਿਤ ਆਇਆ ਹੈ, ਉਸਨੇ ਆ ਕੇ ਕਾਂਸੀ ਸ਼ਹਿਰ ਦੀ, ਜੋ ਹਿੰਦੂ ਧਰਮ ਦਾ ਇੱਕ ਬਹੁਤ ਵੱਡਾ ਧਾਰਮਿਕ ਵਿਦਿਆ ਦਾ ਕੇਂਦਰ ਵੀ ਮੰਨਿਆ ਗਿਆ ਹੈ, ਕਾਂਸੀ ਨੂੰ ਸਨਾਤਨ ਵਿਦਿਆ ਦੀ ਯੂਨੀਵਰਸਿਟੀ ਮੰਨਿਆ ਜਾਂਦਾ ਸੀ। ਬਹੁਤੇ ਲੋਕਾਂ ਦਾ ਇਹ ਖਿਆਲ ਹੈ ਵੀ ਜੇ ਕਿਸੇ ਨੇ ਬਈ ਹਿੰਦੂ ਮਤ ਦੇ ਧਰਮ ਗ੍ਰੰਥ ਪੜ੍ਹਨੇ ਹੋਣ, ਚਾਹੇ ਉਹ ਵੇਦ ਨੇ, ਚਾਹੇ ਪੁਰਾਣ ਨੇ, ਚਾਹੇ 27 ਸਿਮਰਤੀਆਂ ਨੇ, ਚਾਹੇ ਹੋਰ ਖੱਟ ਸ਼ਾਸਤਰ ਨੇ, ਫਿਰ ਉਹਨੂੰ ਕਾਂਸੀ ਵਿੱਚ ਹੀ ਜਾਣਾ ਪੈਂਦਾ। ਅਤੇ ਬਹੁਤੇ ਲੋਕਾਂ ਨੇ ਇਹ ਗੱਲ ਵੀ ਬਣਾ ਲਈ ਬਈ ਅਸਲੀ ਜਿਹੜੀ ਉੱਜਲ ਮਤ ਹੈ, ਨਿਰਮਲ ਮਤ ਹੈ, ਉਹ ਤੇ ਕਾਂਸੀ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ, ਹੋਰ ਨਹੀਂ ਕਿਸੇ ਥਾਂ ਤੋਂ ਮਿਲ ਸਕਦੀ। ਇਹੋ ਜਿਹਾ ਪੰਡਿਤ ਨੇ ਜਦੋਂ ਵਿਚਾਰ ਸਤਿਗੁਰੂ ਦੇ ਸਾਹਮਣੇ ਪੇਸ਼ ਕੀਤਾ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਸ ਪੰਡਿਤ ਨੂੰ ਇਹ ਉਪਦੇਸ਼ ਦਿੱਤਾ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ ਕਿ ਐ ਮਨਾ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣ। ਭਾਵ ਜੋ ਗੁਰੂ ਸ਼ਬਦ ਦੀ ਵਿਚਾਰ ਹੈ, ਇਹ ਵਾਹਿਗੁਰੂ ਦੀ ਕਥਾ ਹੈ। ਹਰ ਕਥਾ ਤੂੰ ਸੁਣ ਰਹੀ ਮਨ, ਐ ਮਨਾ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਨੂੰ ਸੁਣ ਤੇ ਸ਼ਬਦ ਮਨ ਵਸਾਏ। ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਦੀਖਿਆ ਮੰਤਰ ਹੈ, ਉਹਨੂੰ ਆਪਣੇ ਮਨ ਵਿੱਚ ਵਸਾ, ਫਿਰ ਕੀ ਹੋਵੇਗਾ? ਇਹ ਮਤ ਤੇਰੀ ਥਿਰ ਰਹੇ। ਇਹ ਜਿਹੜੀ ਤੇਰੀ ਚੰਚਲ ਮਤ ਹੈ, ਜਦੋਂ ਗੁਰੂ ਕਾ ਉਪਦੇਸ਼ ਮਨ ਵਿੱਚ ਵਸ ਗਿਆ, ਇਹ ਹਮੇਸ਼ਾ ਲਈ ਸਥਿਰ ਹੋ ਜਾਵੇਗੀ। ਚੰਚਲ ਮਤ ਟਿਕਾਓ ਨੂੰ ਪ੍ਰਾਪਤ ਕਰ ਲਵੇਗੀ ਤਾਂ ਭਰਮ ਵਿੱਚੋਂ ਹੋ ਜਾਏ, ਤੇ ਜਦੋਂ ਤੇਰੀ ਮਤ ਅਡੋਲ ਹੋ ਗਈ, ਤੇਰੀ ਮਤ ਨੂੰ ਸਥਿਰਤਾ ਪ੍ਰਾਪਤ ਹੋ ਗਈ, ਆਹਰਣ ਮਤ ਵੇਦ ਹਥਿਆਰ ਵਾਲੀ ਅਵਸਥਾ ਪ੍ਰਾਪਤ ਹੋ ਗਈ ਤਾਂ ਭਰਮ ਵਿੱਚੋਂ ਹੋ ਜਾਏ, ਤਾਂ ਤੇਰੇ ਹਿਰਦੇ ਵਿੱਚੋਂ ਸਾਰਾ ਭਰਮ ਵੀ ਚੱਲਿਆ ਜਾਵੇਗਾ। ਲੋ, ਅਸਲੀ ਮਤ ਨੂੰ ਸਥਿਰ ਕਰਨ ਦਾ, ਮਤ ਨੂੰ ਨਿਰਮਲ ਕਰਨ ਦਾ ਤਰੀਕਾ ਇਹ ਹੈ ਵੀ ਗੁਰਬਾਣੀ ਦੀ ਵਿਚਾਰ ਨਾਲ ਜੁੜੋ ਤੇ ਨਾਲ ਗੁਰ ਉਪਦੇਸ਼ ਨੂੰ ਮਨ ਵਿੱਚ ਵਸਾਓ। ਇਸ ਤੋਂ ਬਿਨਾਂ ਨਾ ਤੇ ਚੰਚਲ ਮਤ ਹੀ ਕਦੇ ਸਥਿਰ ਹੁੰਦੀ ਹੈ ਤੇ ਨਾ ਹੀ ਕਦੇ ਸਾਡਾ ਮਨ ਨਿਰਮਲ ਹੋ ਸਕਦਾ ਹੈ। ਲੋ, ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਨਾ ਕਾਂਸੀ ਮਤ ਉਪਜੈ ਨਾ ਕਾਂਸੀ ਮਤ ਜਾਏ।
ਲੋ, ਹਜ਼ੂਰ ਕਹਿੰਦੇ ਨੇ ਬਹੁਤੇ ਲੋਕਾਂ ਦਾ ਇਹ ਭਰਮ ਹੈ ਵੀ ਕਾਂਸੀ ਵਿੱਚ ਜਾ ਕੇ ਹੀ ਮਨੁੱਖ ਨੂੰ ਚੰਗੀ ਬੁੱਧੀ, ਨਿਰਮਲ ਬੁੱਧੀ ਪ੍ਰਾਪਤ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨਹੀਂ, ਐਸੀ ਕੋਈ ਗੱਲ ਨਹੀਂ। ਨਾ ਕਾਂਸੀ ਮਤ ਉਪਜੈ, ਕਾਂਸੀ ਵਿੱਚ ਜਾ ਕੇ ਵੀ ਜਿਹੜੀ ਅਸਲੀ ਨਿਰਮਲ ਮਤ ਹੈ, ਸ਼ੁੱਧ ਬੁੱਧੀ ਹੈ ਅਥਵਾ ਆਤਮ ਵਿਸ਼ੈਣੀ ਮਤ ਹੈ, ਉਹ ਨਹੀਂ ਪ੍ਰਗਟ ਹੋ ਸਕਦੀ। ਨਾ ਕਾਂਸੀ ਮਤ ਜਾਏ, ਤੇ ਜੇ ਕਾਂਸੀ ਵਿੱਚ ਕੋਈ ਨਾ ਜਾਵੇ ਤੇ ਨਾ ਹੀ ਉਹਦੀ ਨਿਰਮਲ ਮਤ ਕਿਧਰੇ ਜਾ ਹੀ ਸਕਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਨਿਰਮਲ ਮਤ ਹੈ, ਸ਼ੁੱਧ ਬੁੱਧੀ ਹੈ, ਇਹਦਾ ਸੰਬੰਧ ਕਿਸੇ ਖਾਸ ਤੀਰਥ ਦੇ ਨਾਲ ਨਹੀਂ ਹੈ, ਕਿਸੇ ਖਾਸ ਗ੍ਰੰਥ ਦੇ ਨਾਲ ਵੀ ਨਹੀਂ ਹੈ। ਅਸਲੀ ਇਸ ਨਿਰਮਲ ਮਤ ਦਾ ਸੰਬੰਧ ਗੁਰਬਾਣੀ ਦੇ ਨਾਲ ਹੈ ਤੇ ਗੁਰੂ ਸ਼ਬਦ ਦੇ ਨਾਲ ਇਸ ਦਾ ਸੰਬੰਧ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾ ਕਾਂਸੀ ਵਿੱਚ ਜਾ ਕੇ ਨਿਰਮਲ ਮਤ ਪ੍ਰਗਟ ਹੀ ਹੁੰਦੀ ਹੈ, ਤੇ ਨਾ ਜਾਣ ਦੇ ਨਾਲ ਕਦੇ ਨਿਰਮਲ ਮਤ ਕਿਸੇ ਦੀ ਦੂਰ ਹੀ ਹੁੰਦੀ ਹੈ।